ਕਰ ਕਰੋ ਜਿਸ ਤਰ੍ਹਾਂ ਦੇ ਨਾਲ ਇੱਕ ਯੂਨੀਵਰਸਿਟੀ ਹੁੰਦੀ ਹੈ ਜਾਂ ਕਾਲਜ ਹੁੰਦਾ ਹੈ, ਸਕੂਲ ਹੁੰਦਾ ਹੈ, ਇਸੇ ਤਰ੍ਹਾਂ ਦੇ ਨਾਲ ਰੂਹਾਨੀ ਸਕੂਲ ਜੋ ਹੁੰਦੇ ਨੇ, ਮਹਾਰਾਜ ਫਰਮਾਨ ਕਰਦੇ ਹੈ ਕਿ ਉਹ ਸਤਸੰਗ ਹੋਇਆ ਕਰਦਾ ਤੇ ਚਿੱਤ ਦੇ ਵਿੱਚ ਨਿਵਾਸ ਉਹਨਾਂ ਚਿਰ ਨਾਮ ਦਾ ਨਹੀਂ ਹੁੰਦਾ ਜਿੰਨੀ ਦੇਰ ਤੱਕ ਚਿੱਤ ਮੈਲਾ ਹੈ। ਆਪੇ ਦੇਖ ਲਓ ਕਿਹਦਾ ਚਿੱਤ ਗੁਰੂ ਦੇ ਨਾਮ ਨਾਲ ਲੱਗਦਾ ਹੈ, ਕਿਹਦਾ ਨਹੀਂ ਲੱਗਦਾ। ਮੈਲਾ ਮਨ ਟਿਕਿਆ ਨਹੀਂ ਕਰਦਾ, ਰਸ ਵਿੱਚ ਨਹੀਂ ਜਾਂਦਾ, ਇਕਾਗਰਤਾ ਨਹੀਂ ਜਾਂਦਾ, ਉਹਨੂੰ ਫੁਰਨੇ ਆਉਣਗੇ, ਚਿੱਤ ਨਹੀਂ ਕਰੇਗਾ ਭਜਨ ਕਰਨ ਵਾਸਤੇ, ਵਾਰ ਵਾਰ ਦੇਖਣ ਵਾਲੀਆਂ ਚੀਜ਼ਾਂ ਵੱਲ, ਸੁਣਨ ਵਾਲੀਆਂ ਚੀਜ਼ਾਂ ਵੱਲ ਦੌੜੇਗਾ। ਇਹਦਾ ਮਤਲਬ ਹੈ ਕਿ ਉਹ ਰੂਹਾਨੀ ਤੌਰ ਦੇ ਉੱਤੇ ਅਜੇ ਊੜੇ ਆੜੇ 'ਚ ਵੀ ਦਾਖਲ ਨਹੀਂ ਹੋਇਆ, ਪੈਂਤੀ ਵੀ ਨਹੀਂ ਅਜੇ ਉਹਨੇ ਪੜ੍ਹੀ। ਜਦ ਤੱਕ ਅਸੀਂ ਇਸ ਪੜ੍ਹਾਈ ਵਿੱਚ ਨਹੀਂ ਪੈਂਦੇ, ਉਨੀ ਦੇਰ ਤੱਕ ਜੋ ਦੁਨੀਆਂ ਦੀਆਂ ਪ੍ਰਾਪਤੀਆਂ ਨੇ, ਦੁਨੀਆਂ ਦੀ ਨਜ਼ਰ ਦੇ ਨਾਲ ਤੋਲੀਆਂ ਹੋਈਆਂ ਬਹੁਤ ਵੱਡੀਆਂ ਨੇ। ਗੁਜ਼ਾਰਾ ਸੋਹਣਾ ਚੱਲਦਾ, ਪੈਸਾ ਟਕਾ ਮਿਲ ਜਾਂਦਾ, ਸਹੂਲਤਾਂ ਮਿਲ ਜਾਂਦੀਆਂ। ਲੇਕਿਨ ਇੱਕ ਤਿਲਸਮ ਹੈ ਜਿਸ ਨੂੰ ਜਾਦੂ ਕਹਿੰਦੇ ਨੇ, ਜਾਦੂ ਵਿੱਚ ਆਇਆ ਹੋਇਆ ਆਦਮੀ ਠੱਗਿਆ ਜਾਂਦਾ ਹੈ, ਧੋਖਾ ਖਾ ਜਾਂਦਾ, ਕਿਉਂਕਿ ਇਸ ਨੂੰ ਇਹ ਨਹੀਂ ਪਤਾ ਵੀ ਮੈਂ ਕੌਣ ਹਾਂ, ਕਿੱਥੋਂ ਆਏ ਹਾਂ, ਕਿੱਥੇ ਮੈਂ ਜਾਣਾ, ਇੱਥੇ ਕਿੰਨੀ ਕੁ ਦੇਰ ਠਹਿਰਨਾ। ਮਹਾਰਾਜ ਕਹਿੰਦੇ ਇੱਥੇ ਤਾਂ ਪਤਾ ਹੀ ਨਹੀਂ, ਨਾ ਵਾਰਕ ਨਾ ਜੋਗ ਨੇ ਨਾ ਬਿਰਦੀ ਕਛ ਬੰਦ, ਉਹ ਬੇਰਾ ਨਾ ਬੁੱਝੀ ਹੈ ਜੋ ਆਏ ਪਰੇ ਜਾਣ ਸਨ, ਪਤਾ ਨਹੀਂ ਕਿਹੜੇ ਵੇਲੇ ਜਮਾਂ ਦਾ ਫੰਦਾ ਪੈ ਜਾਵੇ। ਸੋ ਜੋ ਪ੍ਰਾਪਤੀਆਂ ਹੈ ਦੁਨੀਆਂ ਦੀਆਂ, ਵੱਡੀਆਂ ਵੱਡੀਆਂ ਪ੍ਰਾਪਤੀਆਂ, ਕਹਿੰਦੇ ਇੰਨੀਆਂ ਪ੍ਰਾਪਤੀਆਂ ਹੋਣ ਕਿ ਇੱਟ ਲਾਉਣ ਦੀ ਮਹਿਲ ਪਾਉਣਾ ਹੈ ਉਹਦੇ ਵਿੱਚ ਇੱਟਾਂ ਨਾ ਲਾਈਆਂ ਜਾਣ। ਫਿਰ ਕਹਿੰਦੇ ਵੀ ਫਿਰ ਸੰਗੇ ਮਰਮਰ ਮਾਲਵਲ ਦੀ ਚਲਾਈ ਕੀਤੀ ਜਾਵੇ। ਮਹਾਰਾਜ ਕਹਿੰਦੇ ਇਹ ਵੀ ਬਹੁਤੀ ਕੀਮਤੀ ਨਹੀਂ ਹੈ। ਫਿਰ ਇਹ ਤੋਂ ਵੱਧ ਕੀ ਹੋ ਸਕਦਾ ਹੈ, ਸਾਨੂੰ ਤੋਂ ਵੱਧ ਇੰਨਾ ਹੀ ਪਤਾ। ਜੇ ਤਾਜ ਮਹਿਲ ਮਾਰਬਲ ਦਾ ਨਾਲ ਉਸਰਿਆ ਹੈ, ਦੁਨੀਆਂ ਦੇਖਣ ਵਾਸਤੇ ਆਉਂਦੀ ਹੈ ਉਹਨੂੰ, ਵੀ ਇਸ ਤੋਂ ਵੀ ਵੱਧ ਹੈ। ਮਹਾਰਾਜ ਕਹਿੰਦੇ ਹਾਂ ਪਿਆਰਿਓ, ਜੇ ਕਿਸੇ ਵਿੱਚ ਸਮਰੱਥਾ ਹੋਵੇ। ਰਾਵਣ ਨੇ ਆਪਣਾ ਜੋ ਮਹਿਲ ਬਣਾਇਆ ਸੀ, ਸਰਬ ਸਵੈਨ ਕੀ ਲੰਕਾ ਹੋਤੀ, ਕਹਿੰਦੇ ਉਹਨੇ ਆਪਣਾ ਜੋ ਰਹਿਸ਼ੀ ਮਕਾਨ ਤੇ ਕਿਲਾ ਵਗੈਰਾ ਸੀ, ਰਹਿਸ਼ੀ ਮਕਾਨ ਸੋਨੇ ਦਾ ਚਿਣਕੇ ਬਣਾਇਆ ਸੀ ਉਹਨੇ, ਸੋਨੇ ਦੀਆਂ ਇੱਟਾਂ ਲਾ ਕੇ ਸਰਬ ਸਵੈਨ ਲਿਖਿਆ। ਇਹ ਨਹੀਂ ਵੀ ਅੱਧ ਜਦ ਸੋਨਾ ਸੀ ਜਾਂ ਅੱਧ ਜਦ ਹੋਰ ਚੀਜ਼ਾਂ ਸੀ, ਨਾ ਸੋਨਾ ਬਹੁਤ ਵੱਡੀ ਚੀਜ਼ ਹੈ ਵੀ ਇੰਨਾ ਸੋਨਾ ਹੋਵੇ ਕਿ ਉਸਦਾ ਘਰ ਬਣਾ ਕੇ ਆਦਮੀ ਉਹਦੇ ਵਿੱਚ ਰਹੇ, ਤੇ ਕਿੰਨਾ ਖੂਬਸੂਰਤ ਲੱਗਦਾ ਹੋਣਾ, ਕਿੰਨਾ ਝਿਲਮਿਲ ਝਿਲਮਿਲ ਕਰਦਾ ਹੋਣਾ। ਬਹੁਤ ਵੱਡੀ ਪ੍ਰਾਪਤੀ ਹੈ ਦੁਨੀਆਂ ਦੀ, ਸਾਰੀ ਦੁਨੀਆਂ 'ਚ ਗੱਲਾਂ ਹੋਣਗੀਆਂ ਕਿ ਸੋਨੇ ਦਾ ਮੰਦਰ ਹੈ, ਦਰਬਾਰ ਸਾਹਿਬ ਦੀਆਂ ਕੰਧਾਂ ਦੇ ਉੱਤੇ ਪਲੇਟਾਂ ਜੜੀਆਂ ਹੋਈਆਂ, ਗੋਲਡਨ ਟੈਂਪਲ ਕਹਾਉਂਦਾ। ਜੇ ਕਿਸੇ ਦਾ ਗੋਲਡਨ ਹਾਊਸ ਹੋਵੇ ਪੂਰੀ ਤਰ੍ਹਾਂ ਨਾਲ, ਸਾਰਾ ਹੀ ਸੋਨਾ ਹੋਵੇ, ਬਹੁਤ ਵੱਡੀ ਚੀਜ਼ ਹੈ ਦੁਨੀਆਂ ਦੀ ਨਿਗਾਹ ਦੇ ਅੰਦਰ। ਮਹਾਰਾਜ ਕਹਿੰਦੇ ਇਸ ਤੋਂ ਵੀ ਉੱਪਰ ਜੇ ਉਸਨੇ ਹੀਰੇ ਜਵਾਹਰਾਤ ਲਾਲ ਦੀ ਕੀਮਤ ਲੱਖਾਂ ਰੁਪਏ ਹੈ, ਇੱਕ ਨਿੱਕੇ ਜਿਹੇ ਲਾਲ ਦੀ ਹੀਰੇ ਦੀ ਕੀਮਤ ਲੱਖਾਂ ਰੁਪਏ, ਹੋਰ ਜਿਹੜੇ ਸਟੋਨ ਨੇ ਇਹ ਕੀਮਤੀ, ਬਹੁਤ ਕੀਮਤ ਹੈ ਇਹਨਾਂ ਦੀ ਛੋਟੇ ਛੋਟਿਆਂ ਦੀ, ਇਹਨਾਂ ਨੂੰ ਲਾ ਕੇ ਚਿਲਮਿਲ ਚਿਲਮਿਲ ਕਰਦਾ ਜੇ ਮਹਿਲ ਬਣਾ ਲਿਆ ਜਾਵੇ, ਜਿਹਦੇ ਉੱਤੇ ਅੱਖ ਵੀ ਨਾ ਟਿਕੇ, ਤੇ ਰਤਨਾਂ ਦੇ ਨਾਲ ਉੱਥੇ ਡੈਕੋਰੇਸ਼ਨ ਕੀ ਕਰਕੇ ਰੰਗ ਬਿਰੰਗੇ ਬਹੁਤ ਸਾਰੇ ਡਿਜ਼ਾਈਨ ਬਣਾ ਦਿੱਤੇ ਜਾਣ। ਕੋਈ ਰਤਨ ਨੀਲੇ ਰੰਗ ਦੇ ਚੱਲ ਰਹੇ ਨੇ, ਕੋਈ ਜਰਾ ਗਾੜੇ ਰੰਗਾਂ ਦੇ ਹੈ, ਕੋਈ ਗੁਲਾਬੀ ਰੰਗਾਂ ਦੇ ਨੇ, ਕੋਈ ਕਿਸੇ ਦੇ, ਕੋਈ ਕਿਸੇ ਦੇ। ਕਿੰਨਾ ਸੋਹਣਾ ਮਹਿਲ ਲੱਗੇਗਾ, ਆਦਮੀ ਉਹਦੇ ਵਿੱਚ ਮਸਤ ਹੋ ਜਾਏਗਾ ਦੇਖਦੀ ਸਾਰ। ਫਿਰ ਇਹ ਨਹੀਂ ਵੀ ਖੁਸ਼ਕ ਮਹਿਲ ਹੋਵੇ, ਉਹਦੇ ਵਿੱਚੋਂ ਸੁਗੰਧਾਂ ਆਉਂਦੀਆਂ ਹੁਣ, ਸੁਗੰਧੀਆਂ ਹਵਾ ਦੇ ਨਾਲ ਰਲ ਕੇ ਮੀਲਾਂ ਤੱਕ ਸੁਗੰਧਿਤ ਕਰਦੀਆਂ ਹੁਣ ਸਾਰੀ ਹਵਾ ਨੂੰ, ਤੇ ਬਹੁਤ ਵਧੀਆ ਉਹਦਾ ਹੋਵੇ ਤੇ ਦੁਨੀਆਂ ਸਾਰੀ ਦੇਖਣ ਵਾਸਤੇ ਆਵੇ। ਮਹਾਰਾਜ ਕਹਿੰਦੇ ਦੇਖੋ ਇੱਕ ਪਾਸੇ ਇੰਨੀ ਪ੍ਰਾਪਤੀ ਕਿਸੇ ਬਾਦਸ਼ਾਹ ਨੂੰ ਸ਼ਾਇਦ ਅੱਜ ਥਾਈ ਨਾ ਹੋਈ ਹੋਵੇ, ਪਰ ਉਹਦੇ ਮੁਕਾਬਲੇ ਤੇ ਮਹਾਰਾਜ ਕਹਿੰਦੇ ਪਿਆਰਿਆ ਜੇ ਤੈਨੂੰ ਪਰਮੇਸ਼ਵਰ ਦਾ ਨਾਂ ਭੁੱਲ ਗਿਆ ਨਾ, ਤਾਂ ਤੂੰ ਬਹੁਤ ਘਾਟੇ ਦਾ ਸੌਦਾ ਕਰ ਲਿਆ। ਇਸ ਗੱਲ ਦੇ ਉੱਤੇ ਵਿਚਾਰ ਕਰ, ਇਸ ਵਿਚਾਰ ਨੂੰ ਤੂੰ ਮਨ ਵਿੱਚ ਵਸਾ। ਇੱਕ ਪਾਸੇ ਤਾਂ ਦੁਨੀਆਂ ਦੀਆਂ ਸਭ ਤੋਂ ਉੱਚੀਆਂ ਪ੍ਰਾਪਤੀਆਂ ਤੇ ਇੱਕ ਪਾਸੇ ਪਰਮੇਸ਼ਵਰ ਦਾ ਨਾਮ, ਇਹ ਦੋਹਾਂ ਦੀ ਤੁਲਨਾ ਹੈ ਸਾਸ ਹੈ। ਦੂਸਰੇ ਪਾਸੇ ਮਹਾਰਾਜ ਕਹਿੰਦੇ ਇਹੀ ਨਾ ਹੋਵੇ ਤੇ ਜਿਹੜੀ ਧਰਤੀ ਹੈ ਤੇਰੇ, ਤੇਰਾ ਪਲਾਟ ਹੈ ਜਿਹਦੇ ਵਿੱਚ ਤੂੰ ਰਹਿਣਾ ਹੈ, ਉਹ ਸਾਰਾ ਹੀ ਪਾਰਕ ਜਿਹੜਾ ਉਹ ਹੀਰਿਆਂ ਦਾ ਹੋਵੇ, ਨਿਗਾਹ ਨਾ ਟਿਕਦੀ ਹੋਵੇ, ਇੰਨੇ ਕਿਸਮ ਦੇ ਹੀਰੇ ਰੋਸ਼ਨੀ ਪੈ ਕੇ ਰੰਗ ਰੰਗ ਆਦਮੀ ਮਸਤ ਹੋ ਜਾਵੇ, ਰਤਨਾਂ ਦੇ ਨਾਲ ਜੜਿਆ ਹੋਇਆ ਹੋਵੇ, ਪਲੰਗ ਜਿਹੜੇ ਨੇ ਲਾਲਾਂ ਨਾਲ ਜੜੇ ਹੋਣ, ਪਲੰਗ ਦੇ ਉੱਤੇ ਨਿਗਾਹ ਨਾ ਟਿਕਦੀ ਹੋਵੇ, ਤੇ ਸੇਵਾ ਕਰਨ ਵਾਸਤੇ ਮੋਹਣੀਆਂ ਹੋਣ, ਮਣੀਆਂ ਜਿਨ੍ਹਾਂ ਦੇ ਮੱਥਿਆਂ ਤੇ ਲੱਗੀਆਂ ਹੋਈਆਂ, ਦਸ ਦਸ ਗੁਣਾ ਰੂਪ ਹੋਰ ਚਾੜ ਦਿੰਦੀਆਂ ਆਪਣੇ ਕਲਰ ਦਾ। ਜਿਸ ਰੰਗ ਦੀ ਮਣੀ ਹੁੰਦੀ ਹੈ, ਜੇ ਉਹ ਲਾ ਲਈ ਜਾਵੇ ਤਾਂ ਜਿਹੜਾ ਚਿਹਰੇ ਦਾ ਰੰਗ ਹੈ ਉਸੇ ਰੰਗ ਦਾ ਹੋ ਜਾਇਆ ਕਰਨਾ, ਬਗੈਰ ਕਿਸੇ ਮੇਕਅਪ ਤੇ ਉਹਦਾ ਚਿਹਰਾ ਚਮਕਣ ਲੱਗ ਜਾਂਦਾ। ਐਸੀਆਂ ਇਸਤਰੀਆਂ ਸੇਵਾ ਕਰਨ ਨੂੰ ਹੋਣ, ਪਰ ਇਹਦੇ ਮੁਕਾਬਲੇ ਤੇ ਨਾਮ ਜਿਹੜਾ ਹੈ, ਦੋ ਪ੍ਰਾਪਤੀਆਂ ਹੋ ਗਈਆਂ, ਨਾਮ ਫੇਰ ਵੀ ਉੱਚਾ। ਕਹਿੰਦੇ ਅੱਛਾ ਇੱਕ ਪ੍ਰਾਪਤੀ ਹੋਰ ਹੋ ਜਾਵੇ, ਉਹ ਇਹ ਕਿ ਰਿਧੀਆਂ ਸਿੱਧੀਆਂ ਇੰਨੀਆਂ ਪ੍ਰਾਪਤ ਹੋ ਜਾਣ। ਇੱਕ ਸਿੱਧੀ ਹੈ, ਉਹ ਕਹਿੰਦੀ ਹੈ ਤੂੰ ਜੇ ਮੈਨੂੰ ਅੰਗੀਕਾਰ ਕਰ ਲਵੇਂ, ਮੈਂ ਤੈਨੂੰ 1600 ਮੀਲ ਤੱਕ ਕੋਈ ਵੀ ਚੀਜ਼ ਗੁਪਤ ਨਹੀਂ ਰਹਿਣ ਦੇਵਾਂਗੀ। ਇੱਕ ਵਾਰੀ ਤੂੰ ਮੈਨੂੰ ਬੁਲਾ ਲਈ, ਜਿੱਥੇ ਤੈਂ ਫੋਕਸ ਕਰਨਾ ਨਿਗਾਹ ਦਾ, ਜਿਸ ਦੇਸ਼ 'ਚ ਕਰਨਾ, ਜਿਸ ਸ਼ਹਿਰ 'ਚ ਕਰਨਾ, ਜਿਹਨੂੰ ਤੂੰ ਟੋਲਦਾ ਮੈਂ ਉਹ ਤੈਨੂੰ ਦਿਖਾ ਦੂੰ ਬੈਠਾ, ਵੀ ਆਹ ਬੈਠਾ ਇਸ ਥਾਂ ਦੇ ਉੱਤੇ। ਬੜੀ ਵੱਡੀ ਇਹ ਸਿੱਧੀਆਂ ਸਿੱਧਾਂ ਦੇ ਕੋਲ ਹੋਇਆ ਕਰਦੀਆਂ ਸਨ। ਜਿਸ ਵਕਤ ਗੋਰਖ ਨਾਥ ਦਾ ਗੁਰੂ ਮਛਿੰਦਰ ਨਾਥ, ਇਹ ਮਛਿੰਦਰ ਨਾਥ ਪਦਮਨੀ ਰਾਣੀਆਂ ਰਾਜੇ ਅਮਰੂ ਦੀਆਂ ਲੰਕਾ ਦਾ ਰਾਜਾ ਸੀ। ਇਹ ਰਾਜਾ ਜਦ ਮਰ ਗਿਆ ਤਾਂ ਇਹ ਉਸ ਵੇਲੇ ਉੱਥੇ ਸੀ। ਉਹ ਪਦਮਨੀ ਰਾਣੀਆਂ ਜਿਹੜੀਆਂ, ਵੈਸੇ ਹੀ ਉਹਨਾਂ ਦਾ ਰੂਪ ਖਿੱਚਦਾ, ਉਹਨਾਂ ਦੀ ਸ਼ਰਾਬਤ ਖਿੱਚਦੀ ਹੈ, ਉਹਨਾਂ ਦੇ ਸਰੀਰ ਦੀ ਬਣਤਰ ਐਸੀ ਹੁੰਦੀ ਹੈ ਕਿ ਬੰਦਾ ਖਿੱਚ ਖਾ ਜਾਂਦਾ। ਉਸ ਤੋਂ ਬਾਅਦ ਮਰ ਗਿਆ, ਉਹ ਰੋਣ ਲੱਗੀਆਂ ਅਤੇ ਆ ਕੇ ਇਸ ਸਾਧੂ ਦੇ ਚਰਨ ਫੜੇ ਵੀ ਮਹਾਰਾਜ ਸਾਨੂੰ ਬਚਾਓ। ਇਹਦਾ ਮਨ ਵਿਚਲਿਤ ਹੋ ਗਿਆ, ਹਿੱਲ ਗਿਆ ਸਾਧੂ ਪਣੇ ਤੋਂ, ਮਨ ਵਿੱਚ ਭੋਗ ਦੀ ਵਾਸ਼ਨਾ ਜਾਗਦੀ। ਇਸ ਨੇ ਇੱਕ ਸਿੱਧੀ ਹੁੰਦੀ ਹੈ ਕਿ ਇੱਕ ਸਰੀਰ ਦੇ ਵਿੱਚੋਂ ਦੂਸਰੇ ਵਿੱਚ ਦਾਖਲ ਹੋ ਜਾਣਾ। ਧਿਆਨ ਨਾਲ ਸੁਣੋ ਭਾਈ, ਸਰੀਰ ਦੇ ਵਿੱਚ ਦਾਖਲ ਹੋ ਜਾਣਾ। ਇਹਨੇ ਆਪਣਾ ਸਰੀਰ ਇੱਕ ਪਹਾੜ ਦੀ ਕੰਦਰਾ ਦੇ ਵਿੱਚ ਛੁਪਾ ਦਿੱਤਾ, ਉਹ ਕੰਦਰਾ ਦੀ ਚੜਾਈ ਕਰ ਦਿੱਤੀ ਇਸ ਨੇ, ਦਰਵਾਜ਼ਾ ਬੰਦ ਕਰ ਦਿੱਤਾ ਵੀ ਕੋਈ ਜਾਨਵਰ ਨਾ ਆ ਜਾਵੇ, ਕੋਈ ਖਾ ਨਾ ਜਾਵੇ ਚੀਜ਼, ਅਤੇ ਉੱਥੇ ਅੰਦਰ ਵੜ ਕੇ ਫਿਰ ਸਮਾਧੀ ਲੈ ਲਈ ਦਰਵਾਜ਼ਾ ਬੰਦ ਕਰਕੇ। ਉੱਥੋਂ ਨਿਕਲਿਆ, ਆ ਕੇ ਮਰੇ ਹੋਏ ਸਰੀਰ ਦੇ ਵਿੱਚ ਦਾਖਲ ਹੋ ਗਿਆ। ਇਹ ਆਮ ਸਿੱਧੀ ਹੈ, ਸਿੱਧਾਂ ਦੇ ਕੋਲ ਆਮ ਵਰਤੀ ਜਾਂਦੀ ਸੀ ਪਹਿਲੇ ਜ਼ਮਾਨੇ 'ਚ। ਆਪਣਾ ਸਰੀਰ ਛੱਡ ਲੈਣਾ, ਰਿਸ਼ਟ ਪੁਸ਼ਟ ਸਰੀਰ ਦੇ ਵਿੱਚ ਦਾਖਲ ਹੋ ਕੇ ਉਹਨੂੰ ਔਨ ਕਰ ਲੈਣਾ। ਜਿਵੇਂ ਭੂਤ ਆ ਜਾਂਦੇ ਨੇ, ਭੂਤਾਂ ਵੇਲੇ ਤਾਂ ਉਹ ਬੰਦਾ ਰਹਿੰਦਾ, ਇਹ ਬੰਦੇ ਨੂੰ ਖਤਮ ਕਰ ਦਿੰਦੇ ਸੀ, ਕੱਢ ਦਿੰਦੇ ਸੀ ਉਹ ਸਰੀਰ 'ਚ। ਉਹਦੇ ਵਿੱਚ ਆ ਕੇ ਬੜੇ ਸਾਲ ਲੰਘ ਗਏ ਤੇ ਇੱਕ ਬਾਲ ਗੰਦਾਈ ਪੰਜਾਬ ਦੇ ਵਿੱਚ ਸਾਧੂ ਹੋਇਆ, ਗੋਰਖ ਉਹਦੇ ਨਾਲ ਗੱਲ ਕਰਨ ਲੱਗਿਆ। ਕਹਿੰਦਾ ਗੋਰਖ ਤੂੰ ਮੇਰੇ ਨਾਲ ਕੀ ਗੱਲ ਕਰੇਗਾ, ਤੇਰਾ ਤਾਂ ਗੁਰੂ ਦੇਖ ਲੈ ਕਿੱਥੇ, ਤੇ ਇਸ ਵੇਲੇ ਪਦਮਨੀ ਰਾਣੀਆਂ ਭੋਗਦਾ, ਤੂੰ ਮੇਰੇ ਨਾਲ ਕੀ ਗੱਲ ਕਰਨੇਗਾ। ਕਹਿੰਦਾ ਜਾ ਦੇ। ਇਹਨੇ ਧਿਆਨ ਲਾਇਆ ਸਾਰੇ ਵਿਸ਼ਵ ਦੇ ਅੰਦਰ, ਸਮੁੰਦਰ ਦੇ ਵਿੱਚ ਲਾਇਆ, ਪਹਾੜਾਂ 'ਚ ਲਾਇਆ, ਬਰਫ਼ਾਂ 'ਚ ਲਾਇਆ, ਦਰਿਆਵਾਂ 'ਚ ਲਾਇਆ, ਕਿਤੇ ਵੀ ਉਹਦਾ ਸਰੀਰ ਨਜ਼ਰ ਨਾ ਆਇਆ। ਅਖੀਰ ਕੀ ਦੇਖਦਾ ਵੀ ਗੁਫਾ ਬੰਦ ਹੈ ਅਤੇ ਗੁਰੂ ਦਾ ਸਰੀਰ ਸਮਾਧੀ ਲਾਈ ਬੈਠਾ, ਅਤੇ ਗੁਰੂ ਕਿੱਥੇ ਚਲਿਆ ਗਿਆ? ਉਹ ਜਿਹੜੀ ਆਤਮਾ ਜੀਵਾਤਮਾ ਦਿਸਦੀ ਨਹੀਂ, ਸੂਖਸ਼ਮ ਹੈ, ਉਸ ਨੂੰ ਟੋਲਦਾ ਉਸ ਬਲ ਨਾਲ ਸਿੱਧੀ ਨੇ। ਕੀ ਦੇਖਦਾ ਕਿ ਅਮਰੂ ਰਾਜੇ ਦੇ ਸਰੀਰ ਵਿੱਚ ਦਾਖਲ ਹੋ ਗਿਆ ਮੇਰਾ ਗੁਰੂ, ਇਹ ਤਾਂ ਰਾਜਾ ਬਣਿਆ ਬੈਠਾ, ਹੁਣ ਇਹਨੂੰ ਵਾਪਸ ਕਿਵੇਂ ਲਿਆਂਦਾ ਜਾਵੇ? ਬੜੀ ਲੰਮੀ ਸਾਖੀ ਹੈ, ਕਿਉਂਕਿ ਆਮ ਸ਼ਕਤੀਆਂ ਹੋਇਆ ਕਰਦੀਆਂ ਸਰ। ਗੁਰੂ ਨਾਨਕ ਪਾਤਸ਼ਾਹ ਨੇ ਜੇ ਰਿੱਧੀ ਸਿੱਧੀ ਬੰਦ ਕਰੀ ਸੀ ਤਾਂ ਕਰੀ ਸੀ ਵੀ ਇਹਦੇ ਵਿੱਚ ਸਾਰੇ ਹੀ ਫਸ ਕੇ ਬਹਿ ਗਏ ਸੀ, ਕੀ ਸੂਫੀ ਪੀਰ, ਕੀ ਇਹ ਨਾਥ ਜੋਗੀ ਆਦਿ, ਸਾਰੇ ਸਿੱਧੀਆਂ ਨੂੰ ਪ੍ਰਧਾਨਤਾ ਦਿੰਦੇ ਸੀ, ਨਾਮ ਨੂੰ ਨਹੀਂ ਸੀ ਦਿੰਦੇ। ਉਸ ਵੇਲੇ ਆਪਣੇ ਗੁਰੂ ਦੇ ਸਰੀਰ ਨੂੰ, ਗੁਰੂ ਨੂੰ ਉਸ ਸਰੀਰ ਚੋਂ ਕੱਢਦਾ ਅਤੇ ਉਹਦੇ ਪੁਰਾਣੇ ਸਰੀਰ ਦੇ ਵਿੱਚ ਦਾਖਲ ਕਰਕੇ ਗੁਫਾ ਚੋਂ ਆਪ ਲਿਆਉਂਦਾ ਕੱਢ ਕੇ। ਯਾਨੀ ਇੱਕ ਸਿੱਧੀ ਹੈ ਇਹ ਕਿ ਹਜ਼ਾਰਾਂ ਮੀਲ ਦੂਰ ਬੈਠਾ ਦੇਖ ਲੈਂਦਾ ਵੀ ਫਲਾਣਾ ਬੰਦਾ ਕਿੱਥੇ ਹੈ, ਉਹ ਆਪੇ ਹੀ ਦਿਖਾ ਦਿੰਦੀ ਹੈ, ਜਿਵੇਂ ਮਜ਼ਾਇਲਾਂ ਨੇ ਆਪਣੇ ਆਪ ਟੋਲ ਲੈਂਦੀਆਂ ਆਪਣੇ ਟਾਰਗੇਟ ਨੂੰ, ਇਸੇ ਤਰ੍ਹਾਂ ਨਾਲ ਇਹ ਸਿੱਧੀ ਹੋਇਆ ਕਰਦੀ। ਇੱਥੇ ਬੈਠਾ ਬੈਠਾ ਹਜ਼ਾਰਾਂ ਮੀਲਾਂ 'ਤੇ ਜਾ ਕੇ ਬੋਲ ਪੈਣਾ। 18 ਸਿੱਧੀਆਂ ਗਿਣੀਆਂ, ਜਿਨ੍ਹਾਂ 'ਚੋਂ 10 ਬਹੁਤ ਵੱਡੀਆਂ ਨੇ, ਸਰੀਰ ਭਾਰੀ ਕਰ ਲੈਣਾ, ਪਰਮਾਣੂ ਜਿੰਨਾ ਛੋਟਾ ਕਰ ਲੈਣਾ, ਕੰਧ ਦੇ ਵਿੱਚ ਹੀ ਉਹੀ ਲੰਘ ਜਾਣਾ। ਕੰਧ ਉਹਦੇ ਬਾਰੇ ਹੁੰਦੀ ਨਹੀਂ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਲਿਖਦੇ ਨੇ ਕਿ ਜਦ ਮੈਂ ਕਾਲਜ 'ਚ ਪੜ੍ਹਦਾ ਹੁੰਦਾ, ਗੱਲਾਂ ਯਾਦ ਰੱਖਿਆ ਕਰੋ, ਇਹੀ ਹੁੰਦੀਆਂ ਕੰਮ ਆਉਂਦੀਆਂ ਹੁੰਦੀਆਂ ਕਿਸੇ ਵੇਲੇ ਗੱਲ ਕਰਨ 'ਚ। ਕਹਿੰਦੇ ਉੱਥੇ ਮੈਨੂੰ ਸਾਧੂ ਮਿਲਿਆ, ਮੈਨੂੰ ਬੜੀ ਲਗਨ ਲੱਗੀ ਸੁਖਨੀ ਸਭ ਪੜ੍ਹ ਕੇ, ਵੀ ਸਾਧੂ ਜਿਹੜੇ ਹੁੰਦੇ ਨੇ ਇਹ ਬਹੁਤ ਉੱਚੇ ਹੁੰਦੇ। ਮੈਂ ਤਲਾਸ਼ 'ਚ ਫਿਰਨ ਲੱਗਿਆ ਅਤੇ ਮੇਰੀ ਤਲਾਸ਼ ਨੂੰ ਇੱਕ ਸਾਧੂ ਨੇ ਭਾਂਪ ਲਿਆ। ਉਸਨੇ ਭਾਂਪਿਆ ਗਿਆ ਕਿਉਂਕਿ ਉਹਦੇ ਕੋਲ ਸਿੱਧੀਆਂ ਸੀ, ਇੱਕਦਮ ਮੈਨੂੰ ਪਿੱਛੇ ਲੱਗ ਗਿਆ। ਕਹਿੰਦਾ ਸਾਧੂ ਟੋਲਦਾ ਫਿਰਦਾ ਹੈ? ਕਹਿੰਦਾ ਹਾਂ। ਕਹਿੰਦਾ ਆ ਤੈਨੂੰ ਦਿਖਾਈਏ ਕੀ ਹੁੰਦੇ ਨੇ ਸਾਧੂ। ਕਹਿੰਦਾ ਮੈਨੂੰ ਲੈ ਲਿਆ ਘਰਾਂ ਦੇ ਅੰਦਰ, ਅਸੀਂ ਫਿਰੇ ਸਾਰਿਆਂ ਦੇ ਯੂਨੀਵਰਸਿਟੀਆਂ ਦੇ ਅੰਦਰ ਫਿਰੇ। ਕਹਿੰਦਾ ਕੰਧ ਆ ਗਈ ਉਹਦੇ ਉੱਤੇ ਦੀ ਉਈ ਲੰਘ ਜਾਣਾ, 4 ਮੰਜ਼ਲੀ ਬਿਲਡਿੰਗ ਆ ਗਈ ਉੱਪਰ ਦੀ ਲੰਘ ਜਾਣਾ, ਹੇਠਾਂ ਨੂੰ ਪੈਰ ਲਾਉਣਾ ਧਰਤੀ 'ਤੇ ਆ ਜਾਣਾ। ਕਹਿੰਦਾ ਮੈਨੂੰ ਸਾਰਾ ਦਿਨ ਘੁਮਾਉਂਦਾ ਰਿਹਾ, ਇੱਕੋ ਲਾਂਘ ਨਾਲ ਦਰਿਆ ਟੱਪ ਜਾਣਾ। ਬੜੀ ਮੇਰੀ ਸ਼ਰਧਾ ਹੋਈ ਵੀ ਇਹ ਤਾਂ ਐਡੀ ਸ਼ਕਤੀ ਵਾਲਾ ਤਾਂ ਮੈਂ ਇੱਥੇ ਨਾ ਕਦੇ ਸੁਣਿਆ ਨਾ ਕਦੇ ਦੇਖਿਆ। ਦੂਸਰੇ ਦਿਨ ਮੈਂ ਫੇਰ ਚਲਿਆ ਗਿਆ। ਕਹਿੰਦਾ ਕੋਈ ਚੀਜ਼ ਗੁਪਤ ਨਾ ਰਹੀ, ਪੇਟੀਆਂ ਸੋਨੇ ਦੇ ਗਹਿਣੇ ਖੋਲ ਖੋਲ ਦਿਖਾਈ ਜਾਵੇ, ਕਿਸੇ ਨੂੰ ਨਾ ਪਤਾ ਲੱਗੇ, ਉਹ ਅੰਦਰੇ ਦਿਖਾਈ ਜਾਵੇ ਮੈਨੂੰ, ਉਹਦੇ ਵਿੱਚ ਪਏ ਵੀ ਆਹ ਦੇਖ ਆਹ ਚੀਜ਼ਾਂ ਪਈਆਂ, ਆਹ ਇੱਥੇ ਆਹ ਪਈਆਂ। ਕਹਿੰਦਾ ਮੇਰੇ ਮਨ ਵਿੱਚ ਆਇਆ ਵੀ ਇਹਦੇ ਨਾਲ ਦਾ ਸਾਧੂ ਨਹੀਂ ਕੋਈ। ਤੀਸਰੇ ਦਿਨ ਉਹਦੀ ਤਲਾਸ਼ 'ਚ ਮੈਂ ਚਲਿਆ ਗਿਆ। ਅੱਗੇ ਗਿਆ ਤਾਂ ਕੀ ਦੇਖਦਾ, ਉਹ ਸੁਲਫਾ ਪੀਂਦਾ। ਕਹਿੰਦਾ ਇੱਥੋਂ ਮੇਰਾ ਮਨ ਖੱਟਾ ਹੋ ਗਿਆ। ਉਹਨਾਂ ਨੇ ਉਸ ਵੇਲੇ ਕਿਹਾ, ਕਹਿੰਦੇ ਮੈਂ ਜਾਣਿਆ ਬਣਹੰਸ ਹੈ ਤਾਂ ਮੈਂ ਕੀਆ ਸੰਗ, ਜੇ ਜਾਨੀ ਬਗ ਬੱਪੜਾ ਜਨਮ ਨਾ ਪੇੜੀਆਂ। ਇੰਨਾ ਕਹਿ ਕੇ ਮੈਂ ਮੁੜਿਆ, ਕਹਿੰਦਾ ਮੇਰੇ ਪਿੱਛੇ ਹੋ ਲਿਆ। ਕਹਿੰਦਾ ਕਿਸ ਗੱਲ 'ਤੇ ਨਾਰਾਜ਼ ਹੋ ਗਿਆ, ਮੈਂ ਤੰਬਾਕੂ ਪੀਣਾ ਛੱਡ ਦੂੰ? ਕਹਿੰਦਾ ਨਹੀਂ, ਤੂੰ ਤਾਂ ਕੱਚਾ ਹੈ, ਇਹ ਮੈਨੂੰ ਮੇਰੇ ਗੁਰੂ ਨੇ ਦੱਸ ਦਿੱਤਾ ਵੀ ਇਹ ਸਿੱਧੀਆਂ ਦੇ ਵਿੱਚ ਮਾਹਰ ਹੈ, ਰੂਹਾਨੀ ਵਿੱਦਿਆ ਨਹੀਂ ਹੈ ਇਹਦੇ ਕੋਲ, ਨਾਮ ਨਹੀਂ ਇਹਦੇ ਕੋਲ, ਮੈਂ ਨਾਮ ਦਾ ਮਤਲਾਸ਼ੀ ਹਾਂ, ਮੈਂ ਸਿੱਧੀਆਂ ਦਾ ਮਤਲਾਸ਼ੀ ਨਹੀਂ। ਪਰ ਮੈਂ ਇਹ ਵੀ ਦੇਖ ਲਿਆ ਵੀ ਇੰਨੀਆਂ ਤਾਕਤਾਂ ਵੀ ਹੁੰਦੀਆਂ ਬੰਦੇ ਦੇ ਅੰਦਰ। ਉਹ ਮਹਾਰਾਜ ਕਹਿੰਦੇ ਸਿੱਧ ਹੋਵਾਂ ਸਿੱਧ ਲਾਈ ਰਿੱਧਾ ਥਾ, ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੇ ਪਾਉ। ਐਡੀ ਪ੍ਰਾਪਤੀ, ਤੀਸਰੀ ਪ੍ਰਾਪਤੀ ਹੋ ਗਈ। ਚੌਥੀ ਪ੍ਰਾਪਤੀ ਹੈ ਰਾਜਸੀ ਸ਼ਕਤੀ। ਉਹ ਰਾਜਸੀ ਸ਼ਕਤੀ ਦੇ ਬਗੈਰ ਕੁਛ ਵੀ ਨਹੀਂ ਹੁੰਦਾ ਬੰਦਾ। ਕੋਈ ਮਾੜੀ ਮੋਟੀ ਜਾਣ ਪਛਾਣ ਹੋਵੇ ਉਹਦਾ ਜੀਵਨ ਸੋਹਣਾ ਲੰਘ ਜਾਂਦਾ। ਕਹਿੰਦੇ ਸਿਰੇ ਦੀ ਚੀਜ਼ ਹੋਵੇ ਤੇਰੇ ਕੋਲ, ਸੁਲਤਾਨ ਹੋਵਾਂ ਮੇਰ ਲਸ਼ਕਰ ਤਖ਼ਤ ਰਾਖਾਂ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ। ਇੰਨੀਆਂ ਚੀਜ਼ਾਂ ਬੰਦੇ ਦੇ ਕੋਲ ਜੇ ਹੋਣ, ਮਹਾਰਾਜ ਕਹਿੰਦੇ ਇਸ ਤੋਂ ਉੱਪਰ ਜਿਹੜੀ ਚੀਜ਼ ਹੈ ਜੇ ਉਹ ਨਾ ਹੋਵੇ ਤਾਂ ਬੰਦਾ ਕਿਸੇ ਵੀ ਕੰਮ ਦਾ ਨਹੀਂ ਹੈ। ਮੈਂ ਇਹ ਬੇਨਤੀ ਤਾਂ ਕਰੀ ਹੈ ਵੀ ਅਸੀਂ ਦੁਨਿਆਵੀ ਪ੍ਰਾਪਤੀਆਂ 'ਚ ਸੰਤੁਸ਼ਟਤਾ ਫੀਲ ਕਰਦੇ ਬਈ ਮੈਨੂੰ ਬਹੁਤ ਕੁਛ ਮਿਲ ਗਿਆ, ਮੈਂ ਵੱਡਾ ਆਫਿਸਰ ਲੱਗ ਗਿਆ, ਮੇਰੀ ਬਿਜ਼ਨਸ ਬਹੁਤ ਚੱਲ ਰਹੀ ਹੈ, ਮੇਰਾ ਬੈਲੈਂਸ ਬੈਂਕ ਬੈਲੈਂਸ ਕਰੋੜਾਂ ਅਤੇ ਅਰਬਾਂ 'ਚ ਪਹੁੰਚ ਚੁੱਕਿਆ। ਮਹਾਰਾਜ ਕਹਿੰਦੇ ਪਿਆਰਿਆ ਇਹ ਚੀਜ਼ਾਂ ਹੈਗੀਆਂ ਤੇਰੇ ਕੋਲ, ਅਸੀਂ ਵੀ ਮੰਨਦੇ ਹਾਂ, ਪਰ ਜੇ ਤੇਰੇ ਕੋਲ ਨਾਮ ਨਹੀਂ ਨਾ ਹੈ, ਨਾਮ ਤੋਂ ਤੂੰ ਭੁੱਲਿਆ ਹੋਇਆ ਤਾਂ ਕੋਈ ਵੀ ਚੀਜ਼ ਨਹੀਂ ਹੈ। ਇਸ ਤਰ੍ਹਾਂ ਵਾਰਨਿੰਗ ਦਿੰਦੇ ਕਿਤੇ ਭੁੱਲ ਨਾ ਜਾਈ ਓਏ ਮਨਾ ਮੇਰਿਆ, ਮੋਤੀਆਂ ਦੇ ਮੰਦਰ ਵੇ ਭੁੱਲ ਨਾ ਜਾਈ ਓਏ ਮਨਾ ਮੇਰਿਆ, ਮੋਤੀਆਂ ਦੇ ਮੰਦਰ ਵੇਖ ਕੇ ਉਸ ਟਾਈਮ ਐਸੀਆਂ ਪ੍ਰਾਪਤੀਆਂ ਪੋਸੀਬਲ ਨਹੀਂ ਹੈ ਇਹ ਦੁਨੀਆ ਚ ਰਹਿੰਦੇ ਹੋਏ ਬੰਦੇ ਵਾਸਤੇ। ਜੇ ਪੈਸਾ ਹੋਏਗਾ ਤਾਂ ਦੂਸਰੀਆਂ ਚੀਜ਼ਾਂ ਨਹੀਂ ਹੈ ਵੀ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਘ ਲਾਲ ਜੜਾ ਮੋਹਣੀ ਮੁੱਖ ਮਣੀ ਸੋਏ ਕਰੇ ਰੰਗ ਵਸਾਓ। ਜੇ ਇਹ ਵੀ ਪ੍ਰਾਪਤ ਹੋ ਜਾਵੇ ਤਾਂ ਰਿਧੀਆਂ ਸਿੱਧੀਆਂ ਨਹੀਂ ਹੈ ਕੋਲ, ਕਿਉਂਕਿ ਰਿਧੀ ਸਿੱਧਰੀ ਆਸਲੀ ਮੰਜ਼ਿਲ ਤੇ ਆਉਂਦੀ ਹੈ। ਮਾਇਆ ਦੀ ਜੋ ਆਸਲੀ ਹੱਦ ਹੈ ਜਿੱਥੋਂ ਲੰਘ ਕੇ ਅਸੀਂ ਦਾਖਲ ਹੋਣਾ ਰੂਹਾਨੀ ਮੰਡਲ ਦੇ ਅੰਦਰ, ਪਰਮੇਸ਼ਰ ਦੇ ਮੰਡਲ ਦੇ ਅੰਦਰ ਜਿੱਥੋਂ ਦਾਖਲਾ ਹੋਣਾ ਹੈ, ਬੜੀ ਲਾਈਨ ਹੈ ਬਰੀਕ, ਉਹਦੇ ਉਰਲੇ ਪਾਸੇ ਰਿਧੀਆਂ ਸਿੱਧੀਆਂ ਖੜੀਆਂ ਨੇ। ਬਈ ਇਹ ਤਾਂ ਨਿਕਲ ਚੱਲਿਆ ਹੱਥੋਂ, ਹੁਣ ਇਹਨੂੰ ਭੁਲਾ ਦੋ। ਮਹਾਰਾਜ ਵਾਰਨਿੰਗ ਦਿੰਦੇ ਆ ਕਿ ਪਿਆਰਿਆ ਦੇਖੀ ਭੁੱਲ ਨਾ ਜਾਈ, ਰਿਧ ਸਿੱਧ ਸਭ ਮੋਹ ਹੈ ਨਾਮ ਨਾ ਬਸੇ ਮਨ ਆਈ। ਨਾਮ ਦੇ ਮੁਕਾਬਲੇ ਤੇ ਕੁਛ ਵੀ ਨਹੀਂ ਇਹ ਚੀਜ਼ਾਂ। ਸੋ ਇੰਨੀਆਂ ਪ੍ਰਾਪਤੀਆਂ ਹੁੰਦੇ ਹੋਏ ਜੇ ਨਾਮ ਨੂੰ ਭੁੱਲਦਾ ਹੈ ਬੰਦਾ ਤਾਂ ਕਹਿੰਦੇ ਉਹ ਕੁਛ ਵੀ ਨਹੀਂ ਹੈ। ਉਹਦਾ ਮਨ ਧੀਰਜ ਨਹੀਂ ਕਰਦਾ, ਸ਼ਾਂਤੀ ਨਹੀਂ ਆਉਂਦੀ। ਪੈਸਾ ਹੋਵੇ, ਪ੍ਰਾਪਤੀਆਂ ਹੋਣ, ਇਹ ਸਾਰੀਆਂ ਚਾਰੇ ਚ ਮੈਂ ਬੇਨਤੀਆਂ ਕਰੀਆਂ, ਇਹਨਾਂ ਤੋਂ ਇਲਾਵਾ ਬਾਲ ਬੱਚਿਆਂ ਦੀਆਂ ਆਗਿਆਕਾਰ ਬੱਚੇ ਹੋਣ, ਕਾਰੋਬਾਰ ਚੱਲਦੇ ਹੋਣ, ਦੁਨੀਆਂ ਦੇ ਵਿੱਚ ਜੈ ਜੈਕਾਰ ਹੁੰਦੀ ਹੋਵੇ, ਸਾਰੀ ਦੁਨੀਆਂ ਦੇ ਅੰਦਰ ਉਹਦਾ ਨਾਂ ਚੱਲਦਾ ਹੋਵੇ, ਜੇ ਕਿਸੇ ਟਾਪੂ 'ਚ ਜਾਵੇ ਤਾਂ ਲੈਣ ਵਾਸਤੇ ਲੱਖਾਂ ਦੀ ਤਾਦਾਦ 'ਚ ਬੰਦੇ ਆਉਣ, ਟੈਲੀਵਿਜ਼ਨਾਂ 'ਤੇ ਉਹਦਾ ਲਿਵ ਜਿਹੜਾ ਹੈ ਉਹ ਸਾਰੀ ਦਿਖਾਈ ਜਾਂਦੀ ਹੋਵੇ ਸਕਰੀਨ ਦੇ ਉੱਤੇ। ਮਹਾਰਾਜ ਕਹਿੰਦੇ ਇੰਨੀ ਇੰਪੋਰਟੈਂਸ ਵਾਲਾ ਬੰਦਾ ਜੇ ਹੈ, ਜੇ ਪਰਮੇਸ਼ੁਰ ਦੇ ਨਾਲ ਉਹਦੀ ਨਹੀਂ ਬਣੀ ਉਹ ਕੁਛ ਵੀ ਨਹੀਂ ਹੈ। ਜੇ ਯੁੱਗ ਚਾਰੇ ਆਰਜਾ ਹੋਰ ਸੋਹਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚਲਾ ਸਭ ਕੋਈ, ਚੰਗਾ ਨਾਂ ਰਖਾਇਕ ਹੈ ਜਸ ਕੀਰਤ ਜਗ ਲੇ, ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ। ਕੀਟਾਂ ਅੰਦਰ ਕੀਟ ਕਰ ਦੋਸਤੀ ਦੋਸਤ, ਕੀੜਿਆਂ ਦੇ ਵਿੱਚ ਜਿਹੜੇ ਕੀੜੇ ਪੈਂਦੇ ਨੇ ਉਨੀ ਵੀ ਮਹਾਨਤਾ ਨਹੀਂ ਹੈ। ਰੂਹਾਨੀ ਗੱਜ ਦੇ ਨਾਲ ਨਾਪਿਆਂ ਇੰਨੀਆਂ ਪ੍ਰਾਪਤੀਆਂ ਦਾ ਮਾਲਕ ਜੇ ਸ਼ਾਂਤੀ ਨਹੀਂ ਨਾ ਹੈ, ਮਹਾਰਾਜ ਕਹਿੰਦੇ ਉਹਦੀ ਕੋਈ ਮਹੱਤਤਾ ਨਹੀਂ ਹੈ। ਜੇ ਪਰਮੇਸ਼ੁਰ ਉਹਦੇ ਯਾਦ ਦੇ ਵਿੱਚੋਂ ਵਿਸਰ ਗਿਆ, ਭੁੱਲ ਗਿਆ, ਪਰਮੇਸ਼ੁਰ ਨਹੀਂ ਉਹਦੇ ਯਾਦ ਰਹਿੰਦਾ ਹਰ ਵਕਤ, ਤਾਂ ਕਹਿੰਦੇ ਉਹਦੀ ਜਿਹੜੀ ਅਵਸਥਾ ਹੈ ਕੁਛ ਮਾਤਰਾ ਵੀ ਵੱਡੀ ਨਹੀਂ ਹੈ।
ਪ੍ਰਭ ਚਿੰਤਨ ਆਵਈ, ਪ੍ਰਭ ਚਿੰਤਨ ਆਵਈ। ਪ੍ਰਭ ਕੀਰਤਨ ਆਵਈ ਸੋ ਪ੍ਰਭ ਕੀਰਤਨ ਆਵਈ ਸਾਗੇ ਕੀਰੇ ਸਾਗੇ ਕੀਰੇ ਨੇਕ ਸੁਖਿਆ ਨੇਕ ਸੁਖਿਆ ਰਸ ਭੋਗਣ ਪੂਰੇ ਸੁੰਦਰ ਸੇ ਅਨੇਕ ਸੁਖ ਰਸ ਭੋਗਣ ਪੂਰੇ ਅਨੇਕ ਸੋਖਿਆ ਅਨੇਕ ਸੋਖਿਆ ਅਨੇਕ ਸੋਖ ਰਸ ਭੋਗਣ ਪੂਰੇ ਸੁੰਦਰ ਸੇ ਅਨੇਕ ਸੁਖ ਰਸ ਭੋਗਣ ਪੂਰੇ ਜੈ ਸੋਇਨ ਚੰਦਨ ਸੁਗੰਧ ਚੰਦਨ ਸੁਗੰਧ ਚੰਦਨ ਸੁਗੰਧ ਮੈਨੂੰ ਜੈ ਸੋਇਨ ਚੰਦਨ ਸੁਗੰਧ ਮੈਨੂੰ ਸੁਖ ਮਾਨਦਾ ਸੁਖ ਨਹੀਂ ਦਸੂਰੇ ਸੋ ਪ੍ਰਭ ਕਿਰਤ ਨਾ ਆਵਈ ਨਾ ਆਵਈ ਨਾ ਆਵਈ ਸਾਚੇ ਕੀਰੇ ਪ੍ਰਭ ਕਿਰਤ ਨਾ ਆਵਈ ਸਾਚੇ ਕੀਰੇ ਚੇਤਨ ਆਵਈ ਨਾ ਆਵਈ ਨਾ ਆਵਈ ਸਾਚੇ ਕੀਰੇ ਪ੍ਰਭ ਚੇਤਨ ਆਵਈ ਸਾਚੇ ਕੀਰੇ ਮਨ ਨਾਲ ਲਾਵਨ ਸ਼ਾਂਤ ਹੋਏ ਸ਼ਾਂਤ ਹੋਏ ਕਿਤ ਮਿਲ ਮਨ ਕੀਰੇ ਮਨ ਨਾਲ ਲਾਵਨ ਸ਼ਾਂਤ ਹੋਏ ਕਿਤ ਮਿਲ ਮਨ ਕੀਰੇ
ਐਸੀ ਘਟੀਆ ਤੁਰਨਾ ਦੁਨਿਆਵੀ ਪ੍ਰਾਪਤੀਆਂ ਨੂੰ ਨਾਮ ਦੇ ਮੁਕਾਬਲੇ ਦੇ ਵਿੱਚ ਕੁਛ ਵੀ ਨਹੀਂ ਮੰਨਿਆ। ਦੂਜੇ ਪਾਸੇ ਨਾਮ ਹੈ, ਜੇ ਹਿਰਦੇ ਦੇ ਵਿੱਚ ਵੱਸ ਜਾਵੇ ਸਭ ਤੋਂ ਪਹਿਲਾਂ ਅਸਰ ਕਰਦਾ ਹੈ ਕਿ ਜਿਹੜਾ ਉਲਟਿਆ ਹੋਇਆ ਕਮਲ ਹੈ ਸਾਡਾ, ਉਹਦੇ 'ਚ ਅੰਮ੍ਰਿਤ ਭਰ ਜਾਇਆ ਕਰਦਾ। ਉਲਟ ਕਮਲ ਅੰਮ੍ਰਿਤ ਭਰਿਆ, ਇਹ ਮਨ ਕਦੇ ਨਾ ਜਾਏ। ਤਸੱਲੀ ਹੋ ਜਾਂਦੀ ਹੈ ਕਿਸੇ ਚੀਜ਼ ਦੇ ਉੱਤੇ, ਉਹਦਾ ਮਨ ਲਵਾਏ ਮਾਨ ਨਹੀਂ ਹੁੰਦਾ। ਫੇਸ ਵਾਸਤੇ ਮਹਾਰਾਜ ਕਹਿੰਦੇ ਪਿਆਰਿਓ, ਪਰਮੇਸ਼ੁਰ ਦੇ ਨਾਮ ਨੂੰ ਪਛਾਣੋ, ਪਰਮੇਸ਼ੁਰ ਦੇ ਨਾਮ ਨੂੰ ਜਾਣਨ ਦੀ ਕੋਸ਼ਿਸ਼ ਕਰੋ। ਦੁਨੀਆਂ ਦੇ ਵਿੱਚ ਦੁੱਖ ਕਿਉਂ ਹੈ ਅੱਜ, ਹਾਹਾਕਾਰ ਕਿਉਂ ਹੈ? ਪੈਸੇ ਦੀ ਕੋਈ ਘਾਟ ਨਹੀਂ। ਜਦੋਂ ਅਸੀਂ ਛੋਟੇ ਹੁੰਦੇ ਜਦ ਤਾਂ ਪੈਸਾ ਦਿਖਦਾ ਹੀ ਨਹੀਂ ਸੀ ਹੁੰਦਾ, ਇੱਕ ਰੁਪਈਆ ਨਹੀਂ ਸੀ ਦੀਦਾ ਹੁੰਦਾ।